SBS Radio.
ਅੱਜ ਦੀਆਂ ਮੁੱਖ ਖਬਰਾਂ ਵਿੱਚ ਜੁਲਾਈ ਮਹੀਨੇ ਤੋਂ ਖੇਡ ਸਟੇਡੀਅਮ ਤੇ ਹੋਰ ਥਾਵਾਂ ਉੱਤੇ 10,000 ਤੱਕ ਦੇ ਇਕੱਠ ਨੂੰ ਪ੍ਰਵਾਨਗੀ। ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਅਗਲੇ ਮਹੀਨੇ ਤੋਂ ਆਉਣਾ ਹੋ ਸਕਦਾ ਸ਼ੁਰੂ। ਤੇ ਖੇਡਾਂ ਵਿੱਚ ਇੰਗਲਿਸ਼ ਪ੍ਰੀਮੀਅਰ ਲੀਗ ਨੇ ਬਲੈਕ ਲਾਈਵਸ ਮੈਟਰ ਕੈਂਪੇਨ ਨੂੰ ਦਿੱਤਾ ਆਪਣਾ ਸਮਰਥਨ। SBS ਪੰਜਾਬੀ ਤੋਂ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ ਤੇ ਹੁਣ ਸੁਣੋ ਖਬਰਾਂ ਤਫਸੀਲ ਨਾਲ। ਕੌਮੀ ਕੈਬਨਿਟ ਦੀ ਅੱਜ ਇੱਕ ਅਹਿਮ ਮੀਟਿੰਗ ਹੋਈ ਹੈ ਜਿਹਦੇ ਵਿੱਚ ਕੋਰੋਨਾ ਵਾਇਰਸ ਪਾਬੰਦੀਆਂ ਨੂੰ ਘਟਾਉਣ ਤੇ ਜਨਜੀਵਨ ਨੂੰ ਆਮ ਵਰਗਾ ਬਣਾਉਣ ਦੀ ਦਿਸ਼ਾ ਵਿੱਚ ਕੁਝ ਜ਼ਰੂਰੀ ਕਦਮ ਪੁੱਟੇ ਗਏ ਨੇ। ਜੁਲਾਈ ਮਹੀਨੇ ਤੋਂ 40,000 ਤੋਂ ਘੱਟ ਲੋਕਾਂ ਦੇ ਪ੍ਰਬੰਧ ਵਾਲੇ ਖੇਡ ਸਟੇਡੀਅਮਾਂ ਨੂੰ ਵੱਡੇ ਇਕੱਠ ਕਰਨ ਦੀ ਇਜਾਜ਼ਤ ਹੋਵੇਗੀ, ਬਸ਼ਰਤੇ ਕਿ ਉਹ ਆਪਣੀ ਕੁੱਲ ਕਪੈਸਿਟੀ ਵਿੱਚੋਂ ਮਹਿਜ਼ 25% ਲੋਕਾਂ ਨੂੰ ਅੰਦਰ ਆਉਣ ਦੀ ਆਗਿਆ ਦੇਣ ਤੇ ਸਰੀਰਕ ਦੂਰੀਆਂ ਦੇ ਨਿਯਮ ਦਾ ਖਾਸ ਧਿਆਨ ਰੱਖਦੇ ਹੋਏ ਯੋਗ ਪ੍ਰਬੰਧ ਕਰਨ। ਇਹ ਵੱਡੇ ਇਕੱਠਾਂ ਵਾਲੀਆਂ ਹੋਰ ਥਾਵਾਂ ਨੂੰ ਵੀ ਇਸ ਕਿਸਮ ਦੀ ਇਜਾਜ਼ਤ ਹੋਵੇਗੀ। ਇਹਦੇ ਨਾਲ ਨਾਲ ਚਰਚ ਤੇ ਹੋਰ ਧਾਰਮਿਕ ਸਥਾਨ ਤੇ ਸੰਸਕਾਰ ਵੇਲੇ ਵੱਧ ਤੋਂ ਵੱਧ ਲੋਕ ਆ ਸਕਣਗੇ, ਪਰ ਇਸ ਲਈ ਉਸ ਥਾਂ ਉੱਤੇ ਪ੍ਰਤੀ ਵਿਅਕਤੀ 4 ਵਰਗ ਮੀਟਰ ਥਾਂ ਦਾ ਹੋਣਾ ਲਾਜ਼ਮੀ ਹੋਵੇਗਾ। ਪ੍ਰਧਾਨ ਮੰਤਰੀ ਸਕੌਟ ਮੋਰੀਸਨ ਨੇ ਆਖਿਆ ਕਿ ਅਗਲੇ ਮਹੀਨੇ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਸਟ੍ਰੇਲੀਆ ਵਿੱਚ ਆਮਦ ਨੂੰ ਯਕੀਨੀ ਬਣਾਉਣ ਲਈ ਵੱਡੇ ਪੱਧਰ 'ਤੇ ਵਿਚਾਰਾਂ ਚੱਲ ਰਹੀਆਂ ਨੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸੂਬਾ ਸਰਕਾਰਾਂ ਅਤੇ ਵਿੱਦਿਅਕ ਅਦਾਰਿਆਂ ਨਾਲ ਮਿਲ ਕੇ ਯੋਜਨਾ ਬਣਾ ਰਹੀ ਹੈ ਜਿਹਦੇ ਤਹਿਤ ਵਿਦਿਆਰਥੀਆਂ ਦੇ ਮੁੜ ਆਉਣ ਦੇ ਨਿਯਮ ਤੈਅ ਕੀਤੇ ਜਾ ਰਹੇ ਨੇ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਜੁਲਾਈ ਮਹੀਨੇ ਤੋਂ ਪਾਇਲਟ ਪੱਧਰ 'ਤੇ ਆਉਣ ਦੇ ਮੱਦੇਨਜ਼ਰ ਜ਼ਰੂਰੀ ਕੁਆਰੰਟੀਨ ਦਾਖਲਾ ਨਿਯਮ ਅਤੇ ਬਾਇਓ ਸਿਕਿਉਰਿਟੀ ਪ੍ਰਬੰਧ ਕਰਨੇ ਇਸ ਵੇਲੇ ਸਰਕਾਰ ਦੇ ਮੁੱਖ ਏਜੰਡੇ 'ਤੇ ਹਨ।
Our federal cabinet has been considering that now for some time, and we're still a little way away before being able to advance on those proposals. But I made one thing very clear to the states and territories today. If you can't come to your state from Sydney, then no one's coming to your state from Singapore. So if you want borders open for international students, then you need to open borders for Australians.
ਉੱਧਰ ਆਸਟ੍ਰੇਲੀਅਨ ਵਿੱਦਿਅਕ ਅਦਾਰਿਆਂ ਨੇ ਖਦਸ਼ਾ ਪ੍ਰਗਟਾਇਆ ਕਿ ਅਗਲੇ 4 ਸਾਲਾਂ ਦੌਰਾਨ ਕੋਰੋਨਾ ਵਾਇਰਸ ਕਰਕੇ ਅੰਤਰਰਾਸ਼ਟਰੀ ਵਿਦਿਆਰਥੀ ਸਨਅਤ ਨੂੰ $16 ਬਿਲੀਅਨ ਤੱਕ ਦਾ ਘਾਟਾ ਪੈ ਸਕਦਾ ਹੈ। ਇੰਟਰਨੈਸ਼ਨਲ ਐਜੂਕੇਸ਼ਨ ਐਸੋਸੀਏਸ਼ਨ ਆਫ ਆਸਟ੍ਰੇਲੀਆ ਦੇ ਚੀਫ ਐਗਜ਼ੈਕਟਿਵ ਫਿਲ ਹਨੀਵੁੱਡ ਨੇ ਪ੍ਰਧਾਨ ਮੰਤਰੀ ਦੁਆਰਾ ਦਿੱਤੇ ਅੱਜ ਦੇ ਬਿਆਨ ਦਾ ਸਵਾਗਤ ਕੀਤਾ, ਪਰ ਨਾਲ ਹੀ ਉਹਨਾਂ ਕਿਹਾ ਕਿ ਅਜੇ ਵੀ ਇਸ ਫੈਸਲੇ ਨੂੰ ਲਾਗੂ ਕਰਨ ਵਿੱਚ ਕਈ ਰੁਕਾਵਟਾਂ ਆ ਸਕਦੀਆਂ ਨੇ।
Will every state and territory government agree to sign up to a national approach, or are we going to continue to have a patchwork quilt approach where certain states such as New South Wales, Victoria and South Australia have got first mover advantage while other states still decide what they're going to do?
ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਸੰਬੰਧਿਤ ਇੱਕ ਖਾਸ ਰਿਪੋਰਟ ਪ੍ਰੋਗਰਾਮ 'ਚ ਅੱਗੇ ਚੱਲ ਕੇ ਪੇਸ਼ ਕੀਤੀ ਜਾਏਗੀ। ਦੱਖਣੀ ਆਸਟ੍ਰੇਲੀਆ ਨੇ 20 ਜੁਲਾਈ ਤੋਂ ਆਪਣੇ ਸੂਬੇ ਨਾਲ ਲੱਗਦੀਆਂ ਸਰਹੱਦਾਂ ਨੂੰ ਪੂਰਨ ਰੂਪ ਵਿੱਚ ਖੋਲ੍ਹਣ ਦਾ ਫੈਸਲਾ ਲਿਆ ਹੈ। ਨਿਊ ਸਾਊਥ ਵੇਲਸ, ਵਿਕਟੋਰੀਆ ਅਤੇ ACT ਵਿੱਚ ਇਹ ਪਹਿਲਾਂ ਤੋਂ ਹੀ ਲਾਗੂ ਹੈ। ਉੱਧਰ ਪ੍ਰਧਾਨ ਮੰਤਰੀ ਸਕੌਟ ਮੋਰੀਸਨ ਸੂਬਿਆਂ ਅਤੇ ਪ੍ਰਦੇਸ਼ਾਂ ਨੂੰ ਜੁਲਾਈ ਦੀਆਂ ਸਕੂਲੀ ਬੱਚਿਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਆਪਣੀਆਂ ਸੂਬਾ ਸਰਹੱਦਾਂ ਨੂੰ ਪੂਰੀ ਤਰ੍ਹਾਂ ਖੋਲ੍ਹਣ ਲਈ ਜ਼ੋਰ ਪਾ ਰਹੇ ਨੇ। ਇਸ ਦੌਰਾਨ ਦੱਖਣੀ ਆਸਟ੍ਰੇਲੀਆ ਦੇ ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਆਖਿਆ ਕਿ ਉਹ ਦੂਜੇ ਸੂਬਿਆਂ ਤੋਂ ਆਏ ਲੋਕਾਂ ਨੂੰ 2 ਹਫ਼ਤੇ ਲਈ ਕੁਆਰੰਟੀਨ ਦੇ ਨਾਂ ਹੇਠ ਬੇਲੋੜਾ ਤਾੜਨਾ ਨਹੀਂ ਚਾਹੁੰਦੇ, ਇਸ ਕਰਕੇ ਇੱਕੋ ਵਾਰ ਹੀ ਵੱਡਾ ਫੈਸਲਾ ਲੈਣਾ ਸਰਕਾਰ ਦੀ ਮੁੱਖ ਮਨਸ਼ਾ ਹੈ।
We will be looking at some of the state borders with individual jurisdictions who are doing particularly well. We don't want to unnecessarily detain people for 2 weeks of isolation if they don't pose a health risk to us in South Australia. So we're just looking at some final legal advice with regards to that. We should be able to provide you with a further update next week. But all state borders will be removed by the 20th of July.
ਫੈਡਰਲ ਸਰਕਾਰ ਦਾ ਆਖਣਾ ਹੈ ਕਿ ਆਦਿਵਾਸੀ ਭਾਈਚਾਰੇ ਨੂੰ ਸੰਵਿਧਾਨਕ ਤੌਰ 'ਤੇ ਮਾਨਤਾ ਦੇਣ ਵਾਲਾ ਰੈਫਰੈਂਡਮ ਅਜੇ ਨਹੀਂ ਕਰਵਾਇਆ ਜਾ ਰਿਹਾ। ਇੰਡੀਜਨਸ ਭਾਈਚਾਰੇ ਦੇ ਮੰਤਰੀ ਕੇਨ ਵਾਇਟ ਨੇ ਪਿਛਲੇ ਸਾਲ ਆਖਿਆ ਸੀ ਕਿ ਸਰਕਾਰ ਇਸ ਨੂੰ ਕਰਵਾਉਣ ਲਈ ਵਿਚਾਰਾਂ ਜ਼ਰੂਰ ਕਰ ਰਹੀ ਹੈ, ਪਰ ਹੁਣ ਉਹਨਾਂ ਮੰਨਿਆ ਕਿ 2022 ਦੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਰੈਫਰੈਂਡਮ ਹੋਣ ਦੇ ਅਸਾਰ ਨਹੀਂ ਜਾਪਦੇ। ਸ਼੍ਰੀ ਵਾਇਟ ਨੇ ਆਖਿਆ ਕਿ ਉਹ ਆਦਿਵਾਸੀ ਭਾਈਚਾਰੇ ਦੀ ਸੰਵਿਧਾਨਕ ਮਾਨਤਾ ਲਈ ਯਤਨਸ਼ੀਲ ਨੇ ਅਤੇ ਇਸ ਦੀ ਪ੍ਰਾਪਤੀ ਲਈ ਉਹ ਨਿਰੰਤਰ ਕੋਸ਼ਿਸ਼ਾਂ ਕਰਦੇ ਰਹਿਣਗੇ। ਚੀਫ ਮੈਡੀਕਲ ਆਫਿਸਰ ਬ੍ਰੈਂਡਨ ਮਰਫੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ ਖਤਰਿਆਂ ਦੇ ਚੱਲਦਿਆਂ ਕਿਸੇ ਵੀ ਕਿਸਮ ਦੀਆਂ ਰੈਲੀਆਂ ਜਾਂ ਰੋਸ ਪ੍ਰਦਰਸ਼ਨਾਂ 'ਚ ਸ਼ਾਮਲ ਨਾ ਹੋਣ। ਉਹਨਾਂ ਦਾ ਬਿਆਨ ਉਸ ਵੇਲੇ ਆਇਆ ਜਦੋਂ ਮੈਲਬਰਨ 'ਚ ਹੋਏ ਇੱਕ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਵਿਅਕਤੀ ਦਾ ਕੋਰੋਨਾ ਵਾਇਰਸ ਲਈ ਨਤੀਜਾ ਪੋਜ਼ਿਟਿਵ ਆਇਆ। ਉਧਰ ਪਬਲਿਕ ਹੈਲਥ ਐਸੋਸੀਏਸ਼ਨ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਦਿਵਾਸੀ ਭਾਈਚਾਰੇ ਨਾਲ ਹੁੰਦੇ ਨਸਲਵਾਦ ਖਿਲਾਫ਼ ਆਵਾਜ਼ ਬੁਲੰਦ ਕਰਨਾ ਜ਼ਰੂਰੀ ਹੋਣ ਦੇ ਨਾਤੇ ਲੋਕਾਂ ਨੂੰ ਇਹਨਾਂ ਰੋਸ ਪ੍ਰਦਰਸ਼ਨਾਂ 'ਚ ਸ਼ਾਮਲ ਹੋਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਪਰ ਸ਼੍ਰੀ ਮਰਫੀ ਦਾ ਮੰਨਣਾ ਹੈ ਕਿ ਲੋਕਾਂ ਦੇ ਇਕੱਠ ਕੋਰੋਨਾ ਹਾਲਤਾਂ ਨੂੰ ਵੱਧ ਤੋਂ ਬਦਤਰ ਕਰਨ ਦੀ ਸਮਰੱਥਾ ਰੱਖਦੇ ਨੇ, ਇਸ ਲਈ ਬਚ ਕੇ ਮੋੜ ਤੋਂ।
Events where you have a large number of people who don't know each other and who we can't contact trace easily or track are one of the highest risk events. Despite all the attempts of organisers to try and make them safe, those sort of events where people are crowded together and where you can't, we don't know who is there, are inherently unsafe.
Home Affairs Mantri Peter Dutton ne kiya ki Black Lives Matter naam de heth hoiyan kuch gallan political correctness ton vi agge di gall pratit hundiyan ne. ਦੱਸਦੇ ਜਾਈਏ ਕਿ ਨੈੱਟਫਲਿਕਸ ਨੇ ਇੱਕ ਆਸਟ੍ਰੇਲੀਅਨ ਗੋਰੇ ਕਲਾਕਾਰ ਦੇ 4 ਪ੍ਰੋਗਰਾਮ ਆਪਣੀ ਸੀਰੀਜ਼ ਵਿੱਚੋਂ ਹਟਾ ਦਿੱਤੇ ਨੇ ਕਿਉਂਕਿ ਉਹਨਾਂ ਆਪਣੇ ਸ਼ੋਅ ਵਿੱਚ ਏਸ਼ੀਅਨ, ਅਫਰੀਕਨ ਅਤੇ ਟੋਂਗਨ ਲੋਕਾਂ ਦੀਆਂ ਨਕਲਾਂ ਅਤੇ ਸਾਂਗਾਂ ਲਾਈਆਂ ਸਨ। ਇਸ ਦੌਰਾਨ ਆਸਟ੍ਰੇਲੀਆ ਵਿੱਚ ਬ੍ਰਿਟਿਸ਼ ਲੋਕਾਂ ਦੀ ਜੜ ਲਾਉਣ ਵਾਲੇ ਜੇਮਸ ਕੁੱਕ ਦੇ ਬੁੱਤਾਂ ਨੂੰ ਵੀ ਹਟਾਉਣ ਦੀ ਮੰਗ ਉੱਠੀ ਹੈ। ਪਰ ਸ਼੍ਰੀ ਡਟਨ ਨੇ ਕਿਹਾ ਕਿ ਇਹ ਸਭ ਗੱਲਾਂ ਜਾਇਜ਼ ਨਹੀਂ ਅਤੇ ਮੀਡੀਆ ਵੀ ਇਹਨਾਂ ਗੱਲਾਂ ਨੂੰ ਫੈਲਾਉਣ ਲਈ ਗਲਤ ਭੂਮਿਕਾ ਨਿਭਾ ਰਿਹਾ ਹੈ।
I just think it's madness, and I think it's political correctness gone wrong. So tearing out pages of history books that you don't agree with or don't like is not a feature of Australian society. You learn from the mistakes of history, you have an understanding of that period of history, and you'll very quickly make the mistakes of decades or centuries past if you don't learn the lessons of that period. Now,
Victorian sarkar da aakhna hai ਕਿ ਇਸ ਵੀਕਐਂਡ ਸ਼ਰਨਾਰਥੀਆਂ ਦੇ ਹੱਕ ਵਿੱਚ ਹੋਣ ਜਾ ਰਹੀਆਂ ਰੈਲੀਆਂ, ਰੋਸ ਮੁਜ਼ਾਹਰੇ ਲੋਕਾਂ ਦੀ ਸਿਹਤ ਲਈ ਵੱਡਾ ਖਤਰਾ ਹੋ ਸਕਦੀਆਂ ਨੇ। ਦੱਸਦੇ ਜਾਈਏ ਕਿ ਰਿਫਿਊਜੀ ਐਕਸ਼ਨ ਕੁਲੈਕਟਿਵ ਸੰਗਠਨ ਸਨਿਚਰਵਾਰ ਨੂੰ ਮੈਲਬਰਨ ਵਿੱਚ ਇੱਕ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰਨ ਦਾ ਪ੍ਰਬੰਧ ਕਰ ਰਿਹਾ ਹੈ। ਹੈਲਥ ਮਿਨਿਸਟਰ ਜੈਨੀ ਮੇਕਾਕੋਸ ਨੇ ਕਿਹਾ ਹੈ ਕਿ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ।
ਪੀਪਲ ਹੈਵ ਦ ਰਾਈਟ ਟੂ ਐਕਸਪ੍ਰੈਸ ਦੇ ਪੋਲੀਟੀਕਲ ਵਿਊਜ਼ unimpeded in this nation, but there are many ways to make your political views known, and having a mass gathering having a protest is irresponsible at this time, and I would urge all of those protest organizers to be thinking about other ways to make their views known.
America vich coronavirus na peedit lokan di ginti ਹੁਣ 20 ਲੱਖ ਦੇ ਪਾਰ ਚਲੀ ਗਈ ਹੈ, ਜਦਕਿ ਕਰੀਬ 1,15,000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜੌਨ ਹੌਪਕਿੰਸ ਯੂਨੀਵਰਸਿਟੀ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਇਕੱਲੇ ਨਿਊਯਾਰਕ ਵਿੱਚ ਹੀ 30,000 ਲੋਕਾਂ ਦੀ ਮੌਤ ਹੋਈ ਹੈ ਅਤੇ ਨਿਊ ਜਰਸੀ ਵਿੱਚ ਇਸ ਬਿਮਾਰੀ ਨਾਲ ਤਕਰੀਬਨ 12,300 ਲੋਕ ਮਾਰੇ ਗਏ ਨੇ। ਕੋਰੋਨਾ ਵਾਇਰਸ ਕਾਰਨ ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 400 ਮੌਤਾਂ ਹੋਈਆਂ ਨੇ ਅਤੇ ਮੌਤਾਂ ਦਾ ਕੁੱਲ ਅੰਕੜਾ ਹੁਣ 8,500 ਤੋਂ ਵੀ ਪਾਰ ਹੋ ਗਿਆ ਹੈ। ਦੇਸ਼ ਭਰ ਵਿੱਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 3,00,000 ਅਤੇ ਐਕਟਿਵ ਮਾਮਲਿਆਂ ਦੀ ਗਿਣਤੀ 1,40,000 ਹੈ, ਜਦਕਿ 1,50,000 ਲੋਕ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਨੇ। ਭਾਰਤ ਭਰ ਵਿੱਚ ਜਿੱਥੇ ਕੋਰੋਨਾ ਦਾ ਕਹਿਰ ਜਾਰੀ ਹੈ, ਉੱਥੇ ਸੂਬੇ ਪੰਜਾਬ ਵਿੱਚ ਵੀ ਹਾਲਾਤ ਸੁਧਰਦੇ ਦਿਖਾਈ ਨਹੀਂ ਦੇ ਰਹੇ। ਪੰਜਾਬ ਵਿੱਚ ਪਹਿਲੀ ਵਾਰ ਇੱਕ ਦਿਨ ਵਿੱਚ ਹੀ ਕੋਰੋਨਾ ਕਾਰਨ 4 ਲੋਕਾਂ ਦੀ ਮੌਤ ਹੋਈ ਹੈ, ਜਦਕਿ 77 ਪੋਜ਼ਿਟਿਵ ਕੇਸ ਸਾਹਮਣੇ ਆਏ ਨੇ। ਮੌਤਾਂ ਦੀ ਕੁੱਲ ਗਿਣਤੀ ਹੁਣ ਵੱਧ ਕੇ 62 ਹੋ ਗਈ ਹੈ। ਸੂਬੇ ਵਿੱਚ ਹੁਣ ਤੱਕ 3,000 ਪੋਜ਼ਿਟਿਵ ਕੇਸ ਆ ਚੁੱਕੇ ਨੇ ਅਤੇ ਠੀਕ ਹੋਣ ਵਾਲਿਆਂ ਦੀ ਦਰ 75% ਦੱਸੀ ਜਾ ਰਹੀ ਹੈ। ਉੱਧਰ ਪਾਕਿਸਤਾਨ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਹੁਣ 1,20,000 ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 2,400 ਤੱਕ ਉੱਪੜ ਗਈ ਹੈ। ਦੇਸ਼ ਵਿਦੇਸ਼ ਦੀਆਂ ਇਹਨਾਂ ਖਬਰਾਂ ਤੋਂ ਬਾਅਦ ਹੁਣ ਪੇਸ਼ ਨੇ ਅੱਜ ਦੀਆਂ ਖੇਡ ਖਬਰਾਂ। ਇੰਗਲਿਸ਼ ਪ੍ਰੀਮੀਅਰ ਲੀਗ ਸ਼ੁਰੂ ਹੋਣ ਪਿੱਛੋਂ ਨਸਲਵਾਦ ਖਿਲਾਫ਼ ਦੁਨੀਆ ਭਰ ਵਿੱਚ ਚੱਲ ਰਹੇ ਸਮਰਥਨ ਨੂੰ ਆਪਣਾ ਹੁੰਗਾਰਾ ਦਏਗਾ। ਖਿਡਾਰੀ ਜਦੋਂ ਮੈਦਾਨ ਵਿੱਚ ਉਤਰਨਗੇ ਤਾਂ ਉਹਨਾਂ ਦੀਆਂ ਜਰਸੀਆਂ ਦੇ ਪਿੱਛੇ ਲਿਖੇ ਸਰਨੇਮ ਦੀ ਜਗ੍ਹਾ ਬਲੈਕ ਲਾਈਵਸ ਮੈਟਰ ਲਿਖਿਆ ਹੋਵੇਗਾ। ਲੀਗ ਦੇ ਕੁਝ ਕਲੱਬਾਂ ਨੇ ਇਸ ਫੈਸਲੇ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਉਹਨਾਂ ਨਾਲ ਸੰਬੰਧਿਤ ਖਿਡਾਰੀਆਂ ਵੱਲੋਂ ਗੋਡੇ ਧਰਤੀ ਨਾਲ ਲਾ ਕੇ ਹਮਾਇਤ ਕਰਦਿਆਂ, ਸਤਿਕਾਰ ਕਰਦਿਆਂ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਇਸ ਖੇਡ ਖਬਰ ਤੋਂ ਬਾਅਦ ਹੁਣ ਪੇਸ਼ ਹੈ ਅੱਜ ਦੀ ਕਰੰਸੀ ਦੀ ਬਦਲਦਾਰ। ਮੁਦਰਾ ਦੀ ਬਦਲਦਰ ਦੇ ਲਿਹਾਜ਼ ਨਾਲ ਇੱਕ ਆਸਟ੍ਰੇਲੀਅਨ ਡਾਲਰ ਭਾਰਤ ਦੇ 52 ਰੁਪਏ 28 ਪੈਸੇ, ਪਾਕਿਸਤਾਨ ਦੇ 113 ਰੁਪਏ 56 ਪੈਸੇ ਅਤੇ ਅਮਰੀਕਾ ਦੇ 69 ਸੈਂਟ ਦੇ ਬਰਾਬਰ ਆਂਕਿਆ ਗਿਆ ਹੈ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਵਿੱਚ ਮੀਂਹ ਕਣੀ, ਵੱਧ ਤੋਂ ਵੱਧ ਤਾਪਮਾਨ 18 ਡਿਗਰੀ। ਐਡੀਲੇਡ 'ਚ ਹਵਾ ਅਤੇ ਮੀਂਹ ਦੇ ਛਰਾਟੇ, ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 17 ਡਿਗਰੀ। ਮੈਲਬਰਨ 'ਚ ਮੌਸਮ ਖੁਸ਼ਕ ਪਰ ਸ਼ਾਮ ਨੂੰ ਹਲਕਾ ਮੀਂਹ ਪੈ ਸਕਦਾ ਹੈ, ਵੱਧ ਤੋਂ ਵੱਧ ਤਾਪਮਾਨ 16 ਡਿਗਰੀ। ਹੋਬਰਟ 'ਚ ਧੁੱਪ ਖਿੜੇ, ਵੱਧ ਤੋਂ ਵੱਧ ਤਾਪਮਾਨ 16 ਡਿਗਰੀ। ਕੈਨਬਰਾ 'ਚ ਦੇਰ ਸ਼ਾਮ ਬਾਰਿਸ਼ ਹੋ ਸਕਦੀ ਹੈ, ਵੱਧ ਤੋਂ ਵੱਧ ਤਾਪਮਾਨ 15 ਡਿਗਰੀ। ਵੁਲੰਗੋਂਗ, ਸਿਡਨੀ ਅਤੇ ਨਿਊ ਕਾਸਲ 'ਚ ਹਲਕੀ ਬਦਲਵਾਈ ਦੇ ਚੱਲਦਿਆਂ ਤਾਪਮਾਨ ਕ੍ਰਮਵਾਰ 19, 20 ਅਤੇ 21 ਡਿਗਰੀ। ਬ੍ਰਿਸਬੇਨ ਅਤੇ ਕੇਨਜ਼ ਵਿੱਚ ਹਲਕੇ ਮੀਂਹ ਦੇ ਅੰਦੇਸ਼ੇ ਨੇ ਅਤੇ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 24 ਅਤੇ 28 ਡਿਗਰੀ। ਅਤੇ ਡਾਰਵਿਨ 'ਚ ਧੁੱਪੇ ਧੁੱਪੇ, ਵੱਧ ਤੋਂ ਵੱਧ ਤਾਪਮਾਨ 32 ਡਿਗਰੀ। ਇਹਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। SBS ਪੰਜਾਬੀ ਲਈ ਮੈਂ ਹਾਂ ਪ੍ਰੀਤਿੰਦਰ ਸਿੰਘ ਕਰੇਵਾਲ।
Want to hear more stories like this? Listen on Apple Podcasts, Google Podcasts, Spotify, or wherever you get your podcasts from.